ਡਾਕਟਰ ਸਾਹਿਬ, ਅੱਜ ਕੱਲ੍ਹ ਜਾਣਕਾਰੀ ਤਾਂ ਕੋਈ ਘਾਟ ਹੈ ਨਹੀਂ, ਹੈ ਨਾ। ਸਾਡੇ ਕੋਲ ਹਰ ਕਿਸੇ ਕੋਲ ਆਪਣੇ ਹੱਥ ਦੀ ਤਲੀ 'ਤੇ ਪੂਰੀ ਦੁਨੀਆ ਪਈ ਆ, ਉਹਦੇ ਵਿੱਚ ਜਾਣਕਾਰੀ ਅਜਿਹੀ ਆਉਂਦੀ ਆ, ਬੰਦਾ ਸੋਚਦਾ ਵੀ ਇਨਫੋਰਮੇਸ਼ਨ ਇਹ ਵੀ ਇੰਪਲੀਮੈਂਟ ਕਰਕੇ ਵੇਖੀਏ, ਅੱਛਾ ਐਂ ਵੀ ਕਰਕੇ ਵੇਖ ਲੈਂਦੇ ਹਾਂ ਸਾਰੀਆਂ ਚੀਜ਼ਾਂ। ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਵੱਖੋ ਵੱਖਰੀਆਂ ਪੋਡਕਾਸਟ, ਡਾਇਟ ਗੁਰੂਜ਼ ਬਹੁਤ ਨੇ,
ਹਾਂਜੀ
ਆਹ ਖਾਓ ਆਹ ਰਹਿਣ ਦਿਓ, ਇੱਕ ਬੰਦਾ ਕਹਿੰਦਾ ਫਲਾਨੀ ਚੀਜ਼ ਖਾਓ, ਦੂਜਾ ਕਹਿੰਦਾ ਜਮਾਂ ਨਾ ਖਾਓ। ਹੁਣ ਇਹਨਾਂ ਚੀਜ਼ਾਂ ਦਾ ਸਾਡੀ ਓਵਰਆਲ ਮਨੋਦਸ਼ਾ ਦੇ ਉੱਪਰ, ਸਾਡੀ ਸਿਹਤ ਦੇ ਉੱਪਰ ਪ੍ਰਭਾਵ ਕੀ ਪੈ ਰਿਹਾ, ਕਾਮਨਲੀ ਮਿਸਿੰਗ ਕੀ ਹੈ ਇਹਦੇ ਵਿੱਚੋਂ?
ਬਿਲਕੁਲ ਅਜੇ, ਹੁਣ ਜੇ ਦੇਖਿਆ ਜਾਏ ਆਪਾਂ ਇਨਫੋਰਮੇਸ਼ਨ ਏਜ 'ਚ ਰਹਿ ਰਹੇ ਹਾਂ, ਕੋਈ ਘਾਟ ਨਹੀਂ ਨੌਲੇਜ ਦੀ, ਇਨਫੋਰਮੇਸ਼ਨ ਬਹੁਤ ਆ। ਤੁਸੀਂ ਕਿਸੇ ਵੀ ਚੀਜ਼ ਬਾਰੇ ਸਰਚ ਕਰ ਸਕਦੇ ਹੋ, ਜਿਵੇਂ ਪਹਿਲਾਂ ਤੁਸੀਂ ਵਾਸੂ ਜੀ ਨਾਲ ਗੱਲ ਕਰ ਰਹੇ ਸੀ ਨਾ, ਟਿਕਟੋਕ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓਜ਼ ਆਉਂਦੇ ਆ, ਲੰਮੀ ਉਮਰ ਵਾਸਤੇ ਆਹ 3 ਚੀਜ਼ਾਂ ਕਰੋ, ਦਿਲ ਦੀ ਬਿਮਾਰੀ ਤੋਂ ਬਚਣ ਲਈ ਆਹ 2 ਚੀਜ਼ਾਂ ਕਰੋ, ਆਹ ਵਾਲਾ ਖਾਣਾ ਖਾਓ ਅਤੇ ਇਹਦੇ ਨਾਲ ਠੀਕ ਹੋ ਜਾਊਗਾ, ਪਰ ਉਹਨਾਂ ਚੀਜ਼ਾਂ ਦਾ ਅਸਰ ਹੋ ਨਹੀਂ ਰਿਹਾ। ਉਹ ਬੜੀਆਂ ਇੰਡੀਵਿਜੁਅਲਿਸਟਿਕ ਨੇ
ਜੀ,
ਜਿਹਨਾਂ ਨੂੰ ਟੋਟਕੇ ਕਹਿੰਦੇ ਆ ਨਾ, ਅਤੇ ਟੋਟਕੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੇ, ਉਹ ਇੱਕ ਬੈਂਡੇਡ ਦੀ ਤਰ੍ਹਾਂ ਕੰਮ ਆ ਸਕਦੇ ਵੱਧ ਤੋਂ ਵੱਧ। ਸਾਰਿਆਂ ਨਾਲੋਂ ਵੱਡੀ ਚੀਜ਼ ਆ ਕਿ ਸਿਹਤ ਚੰਗੀ ਹੋਣੀ, ਮਾਨਸਿਕ ਅਤੇ ਸਰੀਰਕ ਬੜੀ ਜ਼ਰੂਰੀ ਆ ਜ਼ਿੰਦਗੀ ਦਾ ਆਨੰਦ ਮਾਣਨ ਲਈ, ਪਰ ਜੇ ਸਿਹਤ ਬਹੁਤ ਵਧੀਆ ਹੋਵੇ, ਪੈਸਾ ਵੀ ਚੰਗਾ ਹੋਵੇ, ਸਾਰਾ ਕੁਛ ਠੀਕ ਹੋਵੇ, ਤਾਂ ਵੀ ਲੋਕ ਡਿਪਰੈਸ਼ਨ 'ਚ ਜਾਂਦੇ ਨੇ
ਜੀ,
ਕਿਉਂਕਿ ਇੰਡੀਵਿਜੁਅਲ ਅਸੀਂ ਇਕੱਲੇ ਨਹੀਂ ਹੈਗੇ। ਸੋ ਇਹ ਜਿੰਨੇ ਵੀ ਮੈਥਡਸ ਆ, ਇਹ ਫੋਕਸ ਕਰਦੇ ਆ ਇੰਡੀਵਿਜੁਅਲਿਟੀ 'ਤੇ ਕਿ ਤੁਹਾਡੀ ਸਿਹਤ ਲਈ ਕੀ ਵਧੀਆ, ਤੁਸੀਂ ਮਸਲਸ ਕਿਵੇਂ ਬਣਾ ਸਕਦੇ ਹੋ, ਤੁਸੀਂ ਸ਼ੂਗਰ ਕਿਵੇਂ ਠੀਕ ਕਰ ਸਕਦੇ ਹੋ, ਮਤਲਬ ਬੜਾ ਆਈਸੋਲੇਟਡ ਜਿਹਾ ਐਫਰਟ ਆ, ਉਹਦੇ 'ਚੋਂ ਮਿਸਿੰਗ ਆ ਕਮਿਊਨਿਟੀ। ਜਿਹੜਾ ਉਹਦਾ ਵਟ ਆ, ਵਟ ਟੂ ਡੂ, ਉਹ ਤਾਂ ਬਹੁਤ ਮਿਲ ਰਿਹਾ, ਬਟ ਹਾਊ ਟੂ ਡੂ ਇਟ, ਉਹ ਖਾਲੀ ਆ ਵੀ ਘਰ ਇਕੱਲੇ ਬਹਿ ਕੇ ਕਿਵੇਂ ਕਰ ਲਈਏ, ਉਹ ਚੀਜ਼ਾਂ ਇੰਪਲੀਮੈਂਟ ਨਹੀਂ ਹੁੰਦੀਆਂ। ਕੰਮ ਕਰ ਰਹੇ ਮਾਪੇ ਜਿਨ੍ਹਾਂ ਦੀਆਂ ਕਈਆਂ ਦੀਆਂ 2 ਜੋਬਸ ਨੇ, ਬੱਚੇ ਨੇ ਘਰ 'ਚ, ਬਜ਼ੁਰਗ ਵੀ ਨੇ, ਉਹਨਾਂ ਕੋਲ ਉਹ ਸਮਾਂ ਨਹੀਂ ਹੈਗਾ, ਉਹ ਸਾਰਾ ਕੁਛ ਲਾਈਫ 'ਚ ਫਿੱਟ ਕਰਨਾ ਪੋਸੀਬਲ ਨਹੀਂ ਹੈ। ਸੋ ਇਹ ਜਿਹੜੇ ਇਸ ਤਰ੍ਹਾਂ ਦੇ ਸਲਿਊਸ਼ਨ ਆ, ਉਹ ਅਸਰ ਤਾਂ ਨਹੀਂ ਕਰਦੇ ਕਿਉਂਕਿ ਐਜ਼ ਅ ਕਮਿਊਨਿਟੀ ਉਹਦੇ 'ਤੇ ਫੋਕਸ ਨਹੀਂ ਹੁੰਦਾ, ਅਤੇ ਉਹ ਔਖਾ, ਇਹਦਾ ਕੋਈ ਸੌਖਾ ਸਲਿਊਸ਼ਨ ਨਹੀਂ ਹੈਗਾ ਜਿਹੜਾ 1-2 ਮਿੰਟ ਦੇ ਵੀਡੀਓ 'ਚ ਆ ਜਾਵੇ। ਪਰ ਜਦੋਂ ਤੱਕ ਆਪਾਂ ਇੰਡੀਵਿਜੁਅਲਿਟੀ ਨੂੰ ਕਮਿਊਨਿਟੀ ਨਾਲ ਨਹੀਂ ਜੋੜਾਂਗੇ
ਜੀ,
ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ। ਜਿਹੜਾ ਹਿਊਮਨ ਸਰੀਰ ਆ, ਜੇ ਆਪਾਂ ਆਪਣੇ ਸਰੀਰ ਦੀ ਮੈਡੀਕਲ ਬਣਤਰ ਦੇਖੀਏ
ਜੀ,
ਤੇ ਇਹ ਆਈਸੋਲੇਸ਼ਨ 'ਚ ਸਰਵਾਈਵ ਨਹੀਂ ਕਰ ਸਕਦਾ। ਮਿਲੀਅਨਸ ਬਿਲੀਅਨਸ ਆਫ ਬੈਕਟੀਰੀਆ ਸਾਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਨੇ
ਜੀ,
ਜੇ ਉਹ ਖਤਮ ਹੋ ਜਾਣ ਅਸੀਂ ਵੀ ਖਤਮ ਹੋ ਜਾਵਾਂਗੇ। ਇਸੇ ਤਰ੍ਹਾਂ ਜਿਹੜੀ ਸਿਹਤ ਹੈ, ਉਹ ਆਈਸੋਲੇਸ਼ਨ 'ਚ ਨਹੀਂ ਹੋ ਸਕਦੀ। ਤੁਹਾਡੇ ਆਲੇ ਦੁਆਲੇ ਵਾਤਾਵਰਨ ਕਿਹੋ ਜਿਹਾ, ਤੁਹਾਡੇ ਸੋਸ਼ਲ ਕਨੈਕਸ਼ਨਸ ਕੀ ਕਰ ਰਿਹਾ
ਜੀ,
ਅਤੇ ਹੁਣ ਕਮੀ ਇਹ ਹੈ ਵਿੱਚ ਮਹਿਸੂਸ ਹੁੰਦਾ ਕਿ ਅਕਸਰ ਮਾਪੇ ਵੀ ਗੱਲਾਂ ਕਰਦੇ ਹੁੰਦੇ ਕਿ ਜਿਹੜੀਆਂ ਨਵੀਆਂ ਜਨਰੇਸ਼ਨਸ ਆ ਇਹ ਹੋਰ ਆਈਸੋਲੇਟ ਹੋ ਰਹੀਆਂ
ਜੀ।
ਜਿਹੜੀ ਲੋਨਲੀਨੈਸ ਆ ਉਹ ਇੱਕ ਐਪੀਡੈਮਿਕ ਬਣ ਗਈ ਆ। ਜਿਹੜੇ US ਦੇ ਸਰਜਨ ਜਨਰਲ ਨੇ, ਉਹਨਾਂ ਦਾ ਮੇਨ ਫੋਕਸ ਹੀ ਲੋਨਲੀਨੈਸ
ਜੀ 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 ਜੀ,
ਜਦਕਿ ਸੋਸ਼ਲ ਮੀਡੀਆ ਦਾ ਕੰਮ ਸੀਗਾ ਕਨੈਕਟ ਕਰਨਾ, ਪਰ ਉਹ ਕਨੈਕਸ਼ਨ ਅਸਲ 'ਚ ਬਣ ਨਹੀਂ ਰਿਹਾ। ਸੋ ਉਹਦੇ ਨਾਲ ਹੀ ਜਿਹੜੀਆਂ ਫੇਥ ਵਾਲੀਆਂ ਗੱਲਾਂ ਨੇ ਜਾਂ ਫੇਥ ਔਰਗੇਨਾਈਜੇਸ਼ਨਸ ਨੇ, ਜਿਹੜੇ ਆਪਣੇ ਧਾਰਮਿਕ ਸਥਾਨ ਨੇ, ਉਹ ਵੀ ਥੋੜ੍ਹੇ ਜਿਹੇ ਇਸ ਤਰ੍ਹਾਂ ਦੇ ਹੈਗੇ ਕਿ ਉੱਥੇ ਕਨੈਕਸ਼ਨ ਨਹੀਂ ਹੈਗਾ, ਇੰਟਰਸਟ ਘੱਟ ਰਿਹਾ ਉਹਨਾਂ ਦੇ ਵਿੱਚ, ਪਰ ਇਹ ਮਿਸਿੰਗ ਆ ਸਿਹਤ ਦੇ ਪੱਖ ਤੋਂ। ਐਜ਼ ਅ ਕਮਿਊਨਿਟੀ ਜੇ ਸਿਹਤ ਇੰਪਰੂਵ ਨਹੀਂ ਕਰਨ 'ਤੇ ਫੋਕਸ ਹੋਊਗਾ, ਤਾਂ ਇੰਡੀਵਿਜੁਅਲ ਦੀ ਵੀ ਨਹੀਂ ਹੋ ਸਕਦੀ।
ਅੱਛਾ, ਜੇ ਹੁਣ ਅਸੀਂ ਕਮਿਊਨਿਟੀ ਦੇਖੋ, ਕਮਿਊਨਿਟੀ ਤੋਂ ਉਹੀ ਹੋ ਗਿਆ ਕਿ ਜਿੱਥੇ ਵੀ ਤੁਸੀਂ ਰਾਦਰ ਦੈਨ ਬੀਂਗ ਯੋਰ ਸੈਲਫ ਯੂਅਰ ਅ ਪਾਰਟ ਆਫ ਅ ਲਾਰਜਰ ਗਰੁੱਪ, ਹੈ ਨਾ, ਜੇ ਕਮਿਊਨਿਟੀ ਦਾ ਹੀ ਕਹੇ ਜੇ ਕਾਪੀ ਬੁੱਕ ਡੈਫੀਨੇਸ਼ਨ ਇਹ ਹੋ ਜਾਂਦੀ ਹੈ।
ਹਾਂਜੀ,
ਹੁਣ ਜੇ ਅਸੀਂ, ਜੋ ਮੈਂ ਸਮਝ ਪਾ ਰਿਹਾ ਤੁਹਾਡੀ ਗੱਲ ਤੋਂ, ਵੀ ਅਸੀਂ ਜਾਣਕਾਰੀ ਹੋਣ ਦੇ ਬਾਵਜੂਦ ਉਸ ਨੂੰ ਲਾਗੂ ਕਰਨ ਵਾਸਤੇ ਜਿਹੜਾ ਮਾਹੌਲ ਚਾਹੀਦਾ, ਉਹ ਮਾਹੌਲ ਸਿਰਜਣ ਦੇ ਵਿੱਚ ਅਸਮਰੱਥ ਹੋ ਰਹੇ ਹਾਂ।
ਬਿਲਕੁਲ,
ਕਈ ਵਾਰੀ ਉਹ ਚੀਜ਼ ਸਾਨੂੰ ਕਈ ਵਾਰੀ ਆਪਣੇ ਘਰ ਦੇ ਵਿੱਚ ਵੇਖਣ ਨੂੰ ਮਿਲ ਜਾਂਦੀ ਹੈ ਕਿ ਇੱਕ ਬੰਦੇ ਨੂੰ ਜਿਹਨੂੰ ਕੋਈ ਚੀਜ਼ ਪਤਾ ਹੋਵੇ ਅਤੇ ਘਰ ਦੇ ਵਿੱਚ ਉਹ ਗੱਲ ਕਰੇ ਕਿ ਹੁਣ ਅੱਜ ਤੋਂ ਨਾ ਜਾਂ ਹੁਣ ਆਹ ਚੀਜ਼ ਕਰਨੀ ਸ਼ੁਰੂ ਕਰਦੀ ਹੈ, ਕਈ ਵਾਰੀ ਉੱਥੇ ਮੁਖਾਲਫਤ ਹੁੰਦੀ ਆ ਕਿ ਰਹਿਣ ਦਿਉ, ਨਹੀਂ ਕਰਨਾ, ਲੈ ਇਹ ਹੁਣ ਨਵਾਂ ਚੌਂਚਲਾ ਕੱਢ ਲਿਆ, ਇੱਦਾਂ ਦੀਆਂ ਗੱਲਾਂ ਹੁੰਦੀਆਂ। ਸੋ ਕਈ ਵਾਰੀ ਉਹ ਮਾਹੌਲ ਨਹੀਂ ਸਿਰਜਿਆ ਜਾਂਦਾ, ਇਹ ਕਈ ਵਾਰੀ ਨਿਊਕਲੀਅਰ ਲੈਵਲ ਅਤੇ ਫੈਮਿਲੀ ਲੈਵਲ 'ਤੇ ਵੀ ਹੋ ਰਿਹਾ, ਐਂਡ ਐਟ ਅ ਮੱਚ ਲਾਰਜਰ ਲੈਵਲ ਇਹ ਕਮਿਊਨਿਟੀ ਲੈਵਲ 'ਤੇ ਵੀ ਹੋ ਰਿਹਾ ਜੀ।
ਵਿਜੇ ਸਟਾਰਟ ਨਿਊਕਲੀਅਰ ਲੈਵਲ ਤੋਂ ਹੀ ਹੁੰਦਾ। ਸੋ ਜਿਹੜੀ ਕਮਿਊਨਿਟੀ ਸਿਰਜਣੀ ਆ ਉਹ ਘਰੋਂ ਸ਼ੁਰੂ ਹੋਣੀ ਹੈ। ਜੇ ਘਰ ਦੇ ਵਿੱਚ ਕਨੈਕਸ਼ਨ ਨਹੀਂ ਹੈਗਾ, ਜੇ 2 ਸਪਾਊਸਸ ਦਾ ਆਪਸ 'ਚ ਕਨੈਕਸ਼ਨ ਨਹੀਂ ਹੈ, ਬੱਚਿਆਂ ਨਾਲ ਪੇਰੈਂਟਸ ਨਾਲ ਕਨੈਕਸ਼ਨ ਨਹੀਂ ਹੈ, ਤਾਂ ਉਹ ਕਮਿਊਨਿਟੀ ਦੇ ਵਿੱਚ ਵੀ ਨਹੀਂ ਫੈਲ ਸਕਦਾ। ਸੋ ਜਿਹੜਾ ਇਹ ਸਿਸਟਮ ਹੈ ਅੱਜ ਕੱਲ੍ਹ ਦੀ ਮਾਡਰਨ ਲਾਈਫ ਦਾ, ਇਹ ਬਾਏ ਡਿਜ਼ਾਈਨ ਆਈਸੋਲੇਟ ਕਰਦਾ ਸਾਨੂੰ। ਸਿੰਪਲ ਜਿਹੀਆਂ ਐਗਜ਼ਾਮਪਲਸ ਨੇ, ਸੋਸ਼ਲ ਮੀਡੀਆ ਐਪਸ ਕਨੈਕਟ ਕਰਨਾ ਚਾਹੀਦਾ
ਜੀ,
ਪਰ ਰਿਸਰਚ ਇਹ ਕਹਿੰਦੀ ਹੈ ਕਿ ਜਿਹੜੇ ਜ਼ਿਆਦਾ ਇਸਤੇਮਾਲ ਕਰਦੇ ਨੇ ਉਹਨਾਂ 'ਚ ਲੋਨਲੀਨੈਸ ਜ਼ਿਆਦਾ ਹੁੰਦੀ ਹੈ।
ਜੀ
ਇਸ ਤਰ੍ਹਾਂ ਜਿਹੜੀ ਟੈਕਨੋਲੋਜੀ ਹੈ, ਫੋਰ ਐਗਜ਼ਾਮਪਲ ਪਹਿਲਾਂ ਘਰ 'ਚ ਸਫਾਈ ਕਰਦੇ ਹੁੰਦੇ ਸੀ ਸਾਰੇ ਰਲ ਮਿਲ ਕੇ, ਹੈ ਨਾ, ਮਾਂ ਨੇ ਪਿਓ ਨੇ ਕਹਿਣਾ ਵੀ ਆ ਜਾਓ ਸਾਫ਼ ਕਰੀਏ, ਹੈ ਨਾ, ਕੋਈ ਡਸਟਿੰਗ ਕਰ ਰਿਹਾ, ਕੋਈ ਭਾਂਡੇ ਧੋ ਰਿਹਾ, ਇੱਕ ਰਲ ਕੇ ਕੰਮ ਹੁੰਦਾ ਸੀ। ਹੁਣ ਰੋਬੋਟ ਆ ਗਏ, ਉਹ ਇੱਕ ਐਪ ਦੇ ਦਿੱਤੀ ਉਹਨਾਂ ਨੇ, ਉਹਦੇ ਦੋ ਹੱਲ ਹੋ ਸਕਦੇ ਸੀ। ਇੱਕ ਤਾਂ ਇਹ ਕਿ ਰੋਬੋਟ ਉੱਤੇ ਪ੍ਰੋਗਰਾਮ ਕਰ ਦਿਓ ਕਿ ਚੱਲ ਬਈ ਤੂੰ ਵੈਕਿਊਮ ਕਰ ਅਤੇ ਮੋਪ ਕਰ ਅਤੇ ਅਸੀਂ ਆਪਸ 'ਚ ਬਹਿ ਕੇ ਕੋਈ ਗੱਲਬਾਤ ਕਰਦੇ ਹਾਂ।
ਜੀ,
ਪਰ ਹੁੰਦਾ ਕੀ ਆ, ਰੋਬੋਟ ਪ੍ਰੋਗਰਾਮ ਹੋ ਗਿਆ, ਉਹਨੂੰ ਐਪ 'ਤੇ ਕੰਟਰੋਲ ਕਰ ਰਹੇ, ਆਪ ਨਾਲ ਦੂਸਰੀ ਐਪ 'ਤੇ ਬੈਠੇ ਹਾਂ।
ਜੀ,
ਸੋ ਜਿਹੜਾ ਥੋੜ੍ਹਾ ਬਹੁਤਾ ਸੋਸ਼ਲ ਕਨੈਕਸ਼ਨ ਕੰਮ ਕਰਦਿਆਂ ਵੀ ਬਣਨਾ ਸੀ ਉਹ ਬਣ ਨਹੀਂ ਰਿਹਾ, ਅਤੇ ਇਹੀ ਚੀਜ਼ ਲਾਰਜਰ ਸਕੇਲ 'ਤੇ ਵੀ ਹੋ ਰਹੀ ਹੈ।
ਤੁਸੀਂ ਨਾ ਵਿੱਚ ਜ਼ਿਕਰ ਕੀਤਾ ਜੀ ਫੇਥ ਦਾ, ਹੈ ਨਾ,
ਹਾਂਜੀ,
ਹੁਣ ਸਿਹਤ ਦੇ ਵਿੱਚ ਫੇਥ ਬਹੁਤ ਵੱਡੀ ਭੂਮਿਕਾ ਨਿਭਾਉਂਦਾ।
ਬਿਲਕੁਲ,
ਕਈ ਵਾਰੀ ਕੋਈ ਅਜਿਹੀਆਂ ਤੁਹਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਕੋਈ ਦਵਾਈ ਉਹਦਾ ਹੱਲ ਨਹੀਂ ਹੁੰਦੀ, ਕਈ ਵਾਰੀ ਜਿਹੜਾ ਤੁਹਾਡਾ ਭਰੋਸਾ ਹੈ, ਤੁਹਾਡਾ ਕੋਈ ਜਿਹੜਾ ਭਾਵੇਂ ਉਹ ਧਾਰਮਿਕ ਅਕੀਦਾ ਹੋਵੇ,
ਹਾਂਜੀ,
ਜਾਂ ਕਿਸੇ ਵੀ ਇੱਕ ਗ੍ਰੇਟਰ ਪਾਵਰ ਦੇ ਵਿੱਚ ਜਿਹੜਾ ਵਿਸ਼ਵਾਸ ਆ, ਉਹ ਤੁਹਾਨੂੰ ਲੱਗਦਾ ਕਿ ਉਸਨੇ ਤੁਹਾਨੂੰ ਉਸ ਭਵ ਸਾਗਰ ਦੇ ਵਿੱਚੋਂ ਜਾਂ ਉਸ ਬਵੰਡਰ ਦੇ ਵਿੱਚੋਂ ਕੱਢਿਆ। ਫੇਥ ਕਿੰਨੀ ਇੰਪੋਰਟੈਂਟ ਭੂਮਿਕਾ ਨਿਭਾਉਂਦਾ ਹੈ? ਜਦੋਂ ਦੇਖੋ, ਜਦੋਂ ਅਕਸਰ ਫੇਥ ਦੀ ਗੱਲ ਆਉਂਦੀ ਹੈ, ਕਿਸੇ ਜਦੋਂ ਕਿਸੇ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ, ਪਰ ਔਨ ਅ ਡੇ ਟੂ ਡੇ ਬੇਸਿਸ ਇਨ ਰੈਗੂਲਰ ਲਾਈਫ, ਉਹ ਫੇਥ ਦਾ ਕੀ ਰੋਲ ਹੈ ਜੀ?
ਵਿਜੇ, ਬਹੁਤ ਇੰਪੋਰਟੈਂਟ ਰੋਲ ਹੈ ਇਹ। ਹੁਣ ਜੇ ਆਪਾਂ ਕਹੀਏ ਨਾ ਕਿ ਸਾਇੰਸ ਦੇ ਹਿਸਾਬ ਨਾਲ ਗੱਲ ਕੀਤੀ ਜਾਏ
ਜੀ,
ਸੋ ਸਾਇੰਸ ਇਸੇ ਨਤੀਜੇ 'ਤੇ ਪਹੁੰਚਦੀ ਹੈ। ਆਪਾਂ ਬਲੂ ਜ਼ੋਨਸ ਦੀ ਗੱਲ ਕਰਦੇ ਹੁੰਦੇ ਹਾਂ
ਜੀ,
ਜਿੱਥੇ ਲੋਕ 100 ਸਾਲ ਤੱਕ ਬਹੁਤ ਤੰਦਰੁਸਤ ਜ਼ਿੰਦਗੀ ਮਾਣਦੇ ਨੇ
ਜੀ,
ਉਹਨਾਂ ਦਾ ਸਾਰਿਆਂ ਨਾਲੋਂ ਇੰਪੋਰਟੈਂਟ ਹਿੱਸਾ ਸੋਸ਼ਲ ਕਨੈਕਸ਼ਨ ਸੀ। ਸੋ ਸੋਸ਼ਲ ਕਨੈਕਸ਼ਨ ਫੇਥ ਦੇ ਨਾਲ ਜੁੜਿਆ ਹੋਇਆ। ਜਿਹੜਾ ਫੇਥ ਹੈ, ਰੀਸਰਚ ਇਹ ਕਹਿੰਦੀ ਹੈ ਕਿ ਜਿਹੜੇ ਲੋਕ ਸਪਿਰਚੁਅਲ ਨੇ, ਰਿਲੀਜਨ ਤੇ ਸਪਿਰਚੁਅਲ ਨੂੰ ਤੋੜ ਕੇ ਦੇਖਿਆ ਜਾਂਦਾ
ਜੀ,
ਜਿਹੜਾ ਧਰਮ ਹੈ, ਰਿਲੀਜਨ ਹੈ, ਉਹਨੂੰ ਡਿਫਾਈਨ ਇਸ ਤਰ੍ਹਾਂ ਕਰਦੇ ਆ ਕਿ ਇਹ ਤੌਰ ਤਰੀਕੇ ਨੇ, ਇਹ ਰੂਲਸ ਨੇ ਕਿਸੇ ਚੀਜ਼ ਨੂੰ, ਕਿਸੇ ਥਿੰਕਿੰਗ ਨੂੰ ਫੋਲੋ ਕਰਨ ਦੇ। ਪਰ ਸਪਿਰਚੁਅਲਿਟੀ, ਜਿਹੜਾ ਅਧਿਆਤਮਕਵਾਦ ਆ, ਜਿਹੜਾ ਫੇਥ ਆ, ਕਿਸੇ ਹਾਇਰ ਪਾਵਰ ਨਾਲ ਕਨੈਕਸ਼ਨ, ਉਹ ਇੱਕ ਡਿਫਰੈਂਟ ਚੀਜ਼ ਆ
ਜੀ।
ਰਿਲੀਜਨ ਦਾ ਬਹੁਤ ਵੱਡਾ ਹਿੱਸਾ ਫੇਥ ਆ, ਪਰ ਡਿਫਰੈਂਟ ਰਿਲੀਜਨਸ ਦੇ ਵਿੱਚ ਵੀ ਸਪਿਰਚੁਅਲਿਟੀ ਕਾਮਨ ਆ ਕਿ ਕਿਸੇ ਤੁਸੀਂ ਹਾਇਰ ਪਾਵਰ 'ਚ ਬਿਲੀਵ ਕਰਦੇ ਹੋ ਜਾਂ ਤੁਹਾਨੂੰ ਕਨੈਕਟਡਨੈਸ ਫੀਲ ਹੁੰਦੀ ਹੈ ਕਿ ਤੁਸੀਂ ਇਕੱਲੇ ਨਹੀਂ ਹੈਗੇ, ਸਾਰਾ ਕੁਛ ਕਨੈਕਟਡ ਆ। ਸੋ ਰਿਸਰਚ ਇਹ ਕਹਿੰਦੀ ਹੈ ਕਿ ਜਿਹੜੇ ਲੋਕ ਸਪਿਰਚੁਅਲ ਨੇ, ਉਹਨਾਂ ਦੇ ਬ੍ਰੇਨ ਦੇ ਵਿੱਚ ਡਿਫਰੈਂਟ ਚੇਂਜਸ ਆਉਂਦੀਆਂ, ਉਹਨਾਂ ਦੇ ਵਿੱਚ ਕੋਰਟੀਕਲ ਥਿਕਨੈਸ ਪਾਈ ਜਾਂਦੀ ਹੈ, ਜਿਹੜੀ ਲੋਕ ਜਿਹੜੇ ਕਈ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਆ, ਜਦੋਂ ਉਹਨਾਂ ਦੀ ਹੀਲਿੰਗ ਸ਼ੁਰੂ ਹੁੰਦੀ ਹੈ ਤੇ ਉਹਦੇ 'ਚ ਵੀ ਬ੍ਰੇਨ ਇਮੇਜਿੰਗ 'ਚ ਕੋਰਟੀਕਲ ਥਿਕਨੈਸ ਦੇਖਣ ਨੂੰ ਮਿਲਦੀ ਹੈ।
ਕੋਰਟੀਕਲ ਥਿਕਨੈਸ ਕੀ ਚੀਜ਼ ਹੈ ਜੀ?
ਬ੍ਰੇਨ ਦੀ ਲੇਅਰ ਦੀ ਥਿਕਨੈਸ ਆ, ਜਿਹੜਾ ਪ੍ਰੀਫਰੰਟਲ ਕਾਰਟੈਕਸ ਆ ਉਹਦੀ ਥਿਕਨਿੰਗ ਆ, ਜਦੋਂ ਤੁਸੀਂ ਉਹ ਕਿੰਨੀ ਮੋਟੀ ਆ, ਕਿੰਨੀ ਸਟਰੋਂਗ ਆ। ਸੋ ਜਿਹੜੇ ਲੋਕ ਸਪਿਰਿਚੁਅਲ ਨੇ, ਜਿਨ੍ਹਾਂ ਦਾ ਮੈਡੀਟੇਸ਼ਨ ਜਾਂ ਸਪਿਰਿਚੁਅਲ ਪ੍ਰੈਕਟਿਸ ਦੇ ਨਾਲ ਕਨੈਕਸ਼ਨ ਆ, ਉਹ ਨੇਚਰ ਨਾਲ ਵੀ ਹੋ ਸਕਦਾ, ਕਿਸੇ ਬੰਦੇ ਨਾਲ ਵੀ ਹੋ ਸਕਦਾ, ਕਿਸੇ ਹਾਇਰ ਪਾਵਰ ਨਾਲ ਵੀ ਹੋ ਸਕਦਾ, ਉਹਨਾਂ ਦੇ ਬ੍ਰੇਨ ਸਕੈਨਸ ਦੇ ਵਿੱਚ ਵੀ ਉਹ ਸੇਮ ਚੇਂਜਸ ਦੇਖਣ ਨੂੰ ਮਿਲਦੀਆਂ। ਇੱਕ ਅਕਸਰ ਛੋਟੀ ਜਿਹੀ ਐਗਜ਼ਾਮਪਲ ਆ, ਜਦੋਂ ਕਿਸੇ ਦਾ ਕੋਈ ਬਲੱਡ ਟੈਸਟ ਹੋਵੇ ਜਾਂ ਕੋਈ ਬਿਮਾਰ ਹੋਵੇ ਜਾਂ ਬੱਚੇ ਡੈਂਟਿਸਟ ਦੇ ਆਉਂਦੇ ਨੇ
ਜੀ ਜੀ,
ਤੇ ਮਾਂ ਪਿਓ ਲਾਗੇ ਬੈਠੇ ਹੁੰਦੇ ਆ ਤੇ ਕਈ ਵਾਰੀ ਉਹ ਹੱਥ ਫੜ ਲੈਂਦੇ
ਜੀ,
ਇੱਕ ਰਿਫਲੈਕਸਿਵ ਚੀਜ਼ ਹੈ ਕਿ ਜਿਹਦੇ ਟ੍ਰੀਟਮੈਂਟ ਹੋ ਰਹੀ ਹੈ ਉਹਦਾ ਦੂਸਰੇ ਬੰਦੇ ਨੇ ਹੱਥ ਫੜ ਲਿਆ, ਹੈ ਨਾ, ਉਹਦੀ ਸਪੋਰਟ ਹੈ। ਹੁਣ ਉਹਦਾ ਕੁਛ ਮੈਜਰ ਕੀਤਾ ਜਾ ਸਕਦਾ ਕਿ ਇਹਦਾ ਕੀ ਫਾਇਦਾ, ਇਹ ਸਾਇੰਟੀਫਿਕ ਆ ਯਾਰ, ਵਹਿਮ ਹੈਗਾ, ਕੋਈ ਫਰਕ ਨਹੀਂ ਪੈਂਦਾ ਹੱਥ ਫੜਨ ਦਾ। ਐਕਸਪੈਰੀਮੈਂਟਸ ਇਹ ਕਹਿੰਦੇ ਆ ਕਿ ਫਰਕ ਪੈਂਦਾ, ਜਦੋਂ ਕੋਈ ਕਿਸੇ ਨੂੰ ਆਸਰਾ ਦਿੰਦਾ, ਉਹਦਾ ਫਿਜ਼ੀਕਲ ਕਨੈਕਸ਼ਨ, ਉਹਦੇ ਵਾਸਤੇ ਕੇਅਰ ਸ਼ੋਅ ਕਰਨੀ, ਉਹਦੇ ਨਾਲ ਬ੍ਰੇਨ ਦੇ ਵਿੱਚ ਜਿਹੜੀਆਂ ਵੇਵਸ ਪੈਦਾ ਹੁੰਦੀਆਂ ਉਹ ਹੀਲਿੰਗ ਵੇਵਸ ਆ, ਉਹ ਤੁਹਾਨੂੰ ਡਿਪਰੈਸ਼ਨ ਤੋਂ, ਐਂਗਜ਼ਾਇਟੀ ਤੋਂ ਬਚਾਉਂਦੀਆਂ
ਜੀ।
ਪਰ ਜਦੋਂ ਆਪਾਂ ਸਿਹਤ ਦੀ ਗੱਲ ਕਰਦੇ ਹਾਂ, ਮੈਜ਼ਰ ਕਰਨਾ ਔਖਾ। ਆਪਾਂ ਡਾਇਟ ਮੈਜ਼ਰ ਕਰ ਸਕਦੇ ਹਾਂ ਕਿ ਸੇਬ ਖਾਧਾ ਉਹਦੇ ਨਾਲ ਕਿੰਨੀ ਸ਼ੂਗਰ ਵਧੀ, ਕੋਕ ਪੀਤਾ ਉਹਦੇ ਨਾਲ ਕਿੰਨੀ ਸ਼ੂਗਰ ਵਧੀ, ਸੋ ਉਹ ਸੌਖਾ ਹੋ ਗਿਆ
ਜੀ।
ਐਕਸਰਸਾਈਜ਼ ਮੈਜ਼ਰ ਕਰ ਸਕਦੇ ਹਾਂ ਕਿ ਇੰਨੇ ਕਿਲੋਮੀਟਰ ਦੌੜੇ ਉਹਦੇ ਨਾਲ ਇੰਨਾ ਤੁਹਾਡੇ ਕਾਰਡੀਓਵੈਸਕੁਲਰ ਕਪੈਸਿਟੀ ਵਧੀ, VO2 ਮੈਕਸ ਕਿੰਨੀ ਆ, ਉਹ ਸਾਰੇ ਪੈਮਾਨੇ ਨੇ। ਪਰ ਇਸ ਚੀਜ਼ ਦਾ ਪੈਮਾਨਾ ਨਹੀਂ ਹੈ। ਇੱਕ ਵੱਡਾ ਕਾਰਨ ਇਹਦੇ ਇਗਨੋਰ ਹੋਣ ਦਾ ਇਹ ਹੈ ਕਿ ਜੋ ਆਪਾਂ ਮੈਜ਼ਰ ਨਹੀਂ ਕਰ ਸਕਦੇ ਉਹਨੂੰ ਅਸੀਂ ਇਗਨੋਰ ਕਰ ਦਿੰਦੇ। ਸੋ ਸਕਸੈਸ ਦੇ ਪੈਮਾਨੇ ਨੇ, ਅਕਸਰ ਸਕਸੈਸ ਦਾ ਪੈਮਾਨਾ ਪੈਸਾ
ਜੀ,
ਨੰਬਰਸ ਆ ਜਾਂਦੇ ਆ, ਪਰ ਜੇ ਉਹ ਪੈਮਾਨਾ ਡਿਫਰੈਂਟ ਹੋਏ, ਮੈਟ੍ਰਿਕ ਡਿਫਰੈਂਟ ਹੋਏ, ਮੈਟ੍ਰਿਕ ਮੀਨਿੰਗਫੁਲ ਪਰਪਸਫੁਲ ਲਾਈਫ ਹੋਏ, ਤੇ ਉਹਨੂੰ ਮੈਜ਼ਰ ਕਰਨਾ ਔਖਾ ਪਰ ਉਹ ਸਾਫ਼ ਦਿਖਦੀ ਹੈ। ਸਿਹਤ ਦੇ ਵਿੱਚ ਉਹਦਾ ਓਨਾ ਹੀ ਰੋਲ ਆ ਜਿੰਨਾ ਚੰਗਾ ਖਾਣਾ ਖਾਣ ਦਾ ਤੇ ਚੰਗੇ ਵਾਤਾਵਰਨ ਦਾ।
ਪਰਪਸਫੁਲ ਲਾਈਫ, ਜ਼ਿੰਦਗੀ ਦੇ ਵਿੱਚ ਮਕਸਦ ਹੋਣਾ, ਅਤੇ ਮਕਸਦ ਅਸੀਂ ਕਈ ਵਾਰੀ ਉਸ ਚੀਜ਼ ਨੂੰ ਧਾਰ ਲੈਂਦੇ ਹਾਂ ਜਿਹੜਾ ਅਗੇਨ ਜਿਹੜਾ ਕੁਆਂਟੀਫਾਈਬਲ ਆ, ਕਿ ਜੀ ਮੈਂ ਇੰਨੇ ਸਮੇਂ ਦੇ ਵਿੱਚ 2 ਸਾਲ ਨੂੰ ਇੰਨੇ ਪੈਸੇ ਕਮਾ ਲੈਣੇ ਨੇ, ਜਾਂ ਮੇਰੇ ਕੋਲ ਇਸ ਤਰ੍ਹਾਂ ਦੀ ਗੱਡੀ ਹੋਣੀ ਚਾਹੀਦੀ ਆ, ਜਿਹੜੀ ਮੈਜਰੇਬਲ ਚੀਜ਼ਾਂ ਨੇ।
ਹਾਂਜੀ,
ਜਿਹੜੇ ਕਹਿ ਲਓ ਮਟੀਰੀਅਲਿਸਟਿਕ ਕਈ ਸਾਡੇ ਟਾਰਗੇਟਸ ਹੁੰਦੇ ਨੇ, ਉਹਨਾਂ ਨੂੰ ਬੰਦਾ ਆਪਣਾ ਮਕਸਦ ਸਮਝ ਪੈਂਦਾ। ਮਕਸਦ ਅਸਲ ਦੇ ਵਿੱਚ ਲਾਈਫ ਦਾ ਹੁੰਦਾ ਕੀ ਆ, ਆਪਣੇ ਆਪ ਦੀ ਬਹੁਤ ਵੱਡਾ ਫਿਲੋਸੋਫੀਕਲ ਸਵਾਲ ਆ, ਪਰ ਮਕਸਦ ਭਰਪੂਰ ਜ਼ਿੰਦਗੀ ਜਿਉਂ ਹੀ ਕਿਵੇਂ ਜਾ ਸਕਦੀ ਆ?
ਬਿਲਕੁਲ ਵਿਜੇ, ਇਹ ਸਵਾਲ ਬੜਾ ਔਖਾ
ਜੀ,
ਤੇ ਪਰ ਇਹਦੇ ਬਾਰੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਆਪਾਂ ਉਹ ਸ਼ੇਅਰ ਕਰ ਸਕਦੇ ਹਾਂ ਜੋ ਆਪਣੀ ਸਮਝ 'ਚ ਆਇਆ। ਐਬਸੋਲੂਟ ਆਨਸਰ ਤਾਂ ਹੈ ਨਹੀਂ, ਕਿਸੇ ਕੋਲ ਵੀ ਨਹੀਂ ਹੈ। ਇਨਫੈਕਟ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੇ ਟੁੱਟਕੇ ਨੇ, ਹੈ ਨਾ, ਮੈਨੂੰ ਲੱਗਦਾ ਹੁੰਦਾ ਜੇ ਕੋਈ ਕਹੇ ਕਿ ਮੇਰੇ ਕੋਲ ਆਓ ਤੁਹਾਨੂੰ ਮੈਂ ਲਾਈਫ ਦਾ ਪਰਪਸ ਸਮਝਾ ਦਿੰਦਾ, ਉਦੋਂ ਤੋਂ ਭੱਜ ਜਾਓ, ਉਹ ਬੰਦਾ ਨੁਕਸਾਨ ਕਰੂਗਾ। ਬੜੇ ਨੇ ਐਸੇ ਵੀ ਅਦਾਰੇ ਜਿਹੜੇ ਕਹਿੰਦੇ ਵੀ ਇੱਥੇ ਥੋੜ੍ਹੀ ਜਿਹੀ ਦਕਸ਼ਣਾ ਦਿਓ ਅਤੇ ਤੁਹਾਨੂੰ ਪਰਪਸ ਸਮਝ ਆ ਜੂਗਾ। ਪਰ ਮੈਨੂੰ ਇੱਕ ਖੁਦ ਨੂੰ ਜਿਸ ਗੱਲ ਦਾ ਬਹੁਤ ਫਾਇਦਾ ਹੋਇਆ ਉਹ ਇਹ ਸੀ ਕਿ ਇਹਨੂੰ ਬ੍ਰੇਕਡਾਊਨ ਕਰਕੇ ਦੇਖੋ।
ਜੀ,
ਕਈ ਵਾਰੀ ਮਨ ਉਲਝ ਜਾਂਦਾ ਕਿ ਯਾਰ ਪਰਪਸ, ਪੈਸ਼ਨ, ਬੱਚੇ ਕਰੀਅਰ ਚੋਇਸਿਸ 'ਚ ਪੈਸ਼ਨ ਬਾਰੇ ਉਲਝ ਜਾਂਦੇ ਆ, ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਕਾਹਦੇ ਬਾਰੇ ਪੈਸ਼ਨੇਟ ਹਾਂ।
ਜੀ,
ਜਦਕਿ ਇੱਕ ਸੋਚਣ ਦਾ ਤਰੀਕਾ ਇਹ ਹੈ ਕਿ ਪੈਸ਼ਨ ਇੱਕ ਕੁਆਲਿਟੀ ਹੈ, ਤੁਸੀਂ ਜੋ ਵੀ ਕਰਦੇ ਹੋ ਉਹ ਪੈਸ਼ਨੇਟਲੀ ਕਰੋ।
ਜੀ,
ਜਿਹੜਾ ਵੀ ਕੰਮ ਕਰਨਾ ਉਹਨੂੰ ਚੰਗੀ ਤਰ੍ਹਾਂ ਕਰੋ ਤੇ ਉਹਦੇ 'ਚ ਤੁਹਾਨੂੰ ਆਪਣੇ ਆਪ ਸਮਝ ਲੱਗ ਜਾਂਦੀ ਵੀ ਆਨੰਦ ਆ ਰਿਹਾ ਕਿ ਨਹੀਂ ਆ ਰਿਹਾ।
ਉਹ 3 ਇਡੀਅਟ ਸੀਗਾ ਨਾ ਕਿ ਐਕਸੀਲੈਂਸ ਕੇ ਪੀਛੇ ਭਾਗੋ, ਕਾਮਯਾਬੀ ਖੁਦ ਬਖੁਦ ਤੁਹਾਡੇ ਪੀਛੇ ਆਏਗੀ।
ਬਿਲਕੁਲ, ਫੇਵਰੇਟ ਮੂਵੀ ਹੈ ਮੇਰੀ 3 ਇਡੀਅਟਸ।
ਸੇਮ ਹੀ ਜੀ।
ਸੋ ਜਿਹੜਾ ਪਰਪਸ ਆ, ਮੈਨੂੰ ਜਿਸ ਗੱਲ ਦੀ ਹੈਲਪ ਹੋਈ ਉਹ ਇਹ ਸੀ ਕਿ ਲਾਈਫ ਦੇ ਪਰਪਸ ਨੂੰ ਭੁੱਲ ਜਾਓ ਇੱਕ ਮਿੰਟ ਵਾਸਤੇ, ਬ੍ਰੇਕ ਇਟ ਡਾਊਨ। ਇਸ ਸਾਲ ਦਾ, ਇਸ ਮਹੀਨੇ ਦਾ, ਇਸ ਹਫ਼ਤੇ ਦਾ ਕੀ ਪਰਪਸ ਆ
ਜੀ,
ਅਤੇ ਅੱਜ ਦਾ ਕੀ ਪਰਪਸ ਆ? ਕਿਉਂਕਿ ਜਿਹੜੀ ਇੰਡੀਵਿਜੁਅਲਿਟੀ ਆ, ਜਿਵੇਂ ਆਪਾਂ ਸਿਹਤ ਬਾਰੇ ਗੱਲ ਕਰ ਰਹੇ ਹਾਂ, ਤੁਹਾਡਾ ਸਰੀਰ ਆ, ਮੇਰਾ ਸਰੀਰ ਆ, ਇਹ ਵੀ ਰੀਅਲ ਆ। ਇਹ ਤਾਂ ਹੈ ਨਹੀਂ ਕਿ ਇਹ ਐਗਜ਼ਿਸਟ ਨਹੀਂ ਕਰਦੀ, ਅਸੀਂ ਇੰਡੀਵਿਜੁਅਲਸ ਹਾਂ। ਸੋ ਐਜ਼ ਅ ਇੰਡੀਵਿਜੁਅਲ ਅੱਜ ਦਾ ਕੀ ਪਰਪਸ ਆ? ਅੱਜ ਜੇ ਜੋਬ 'ਤੇ ਜਾਣਾ, ਉਹ ਬਾਏ ਐਕਸੀਡੈਂਟ ਨਹੀਂ ਆ, ਬਾਏ ਡਿਜ਼ਾਈਨ ਆ। ਨੇਚਰ ਨੇ, ਕੁਦਰਤ ਨੇ ਸਾਨੂੰ ਇੱਥੇ ਪਲੇਸ ਕੀਤਾ। ਜੇ ਅੱਜ ਪਰਿਵਾਰ ਆ, ਬੱਚੇ ਨੇ, ਤੇ ਉਹ ਵੀ ਬਾਏ ਐਕਸੀਡੈਂਟ ਨਹੀਂ ਆ, ਉਹ ਬਖਸ਼ਿਸ਼ ਆ, ਸਾਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸੋ ਉਸ ਜ਼ਿੰਮੇਵਾਰੀ ਨੂੰ ਸੰਭਾਲਣਾ, ਚਾਹੇ ਉਹ ਆਰਥਿਕ ਹੋਵੇ, ਚਾਹੇ ਟੀਚਾ ਇਹ ਹੋਵੇ ਕਿ ਇੰਨੇ ਪੈਸੇ ਕਮਾਉਣੇ ਆ ਤਾਂ ਕਿ ਇਹਨਾਂ ਦੀ ਆਹ ਆਹ ਲੋੜ ਪੂਰੀ ਹੋ ਸਕੇ, ਉਹ ਵੀ ਇੱਕ ਪਰਪਸ ਆ। ਪਰ ਇੱਕ ਬਿਗਰ ਪਰਪਸ ਇਹ ਵੀ ਹੈ ਕਿ ਅਸੀਂ ਗਰੋ ਹੋਣਾ ਐਜ਼ ਇੰਡੀਵਿਜੁਅਲਸ, ਸਾਨੂੰ ਕਨੈਕਟਡਨੈਸ ਫੀਲ ਹੋਵੇ।
ਜੀ,
ਸੋ ਜਿਹੜੀ ਸਾਈਕੋਲੋਜੀ ਦੀ ਰਿਸਰਚ ਆ, ਉਹਦੇ 'ਚ 2 ਮਾਇੰਡ ਸੈੱਟ ਨੇ। ਇੱਕ ਅਚੀਵਮੈਂਟ ਮਾਇੰਡ ਸੈੱਟ, ਕਿ ਮੈਂ ਆਹ ਅਚੀਵ ਕਰਨਾ, ਮੇਰਾ ਬੈਂਕ ਬੈਲੈਂਸ ਇੰਨਾ ਹੋਵੇ, ਮੇਰਾ ਘਰ ਫ੍ਰੀ ਹੋਵੇ, ਗੱਡੀਆਂ ਆਹ ਹੋਣ, ਉਹ ਅਚੀਵਮੈਂਟ ਮਾਇੰਡ ਸੈੱਟ ਆ। ਤਾਂ ਉਹ ਇੰਡੀਵਿਜੁਅਲਿਸਟਿਕ ਆ ਕਿ ਮੇਰਾ, ਮੇਰੇ ਵਾਸਤੇ ਮੇਰੀ ਪਹਿਚਾਣ ਕੀ ਹੋਵੇ ਬਾਹਰੀ ਤੌਰ 'ਤੇ। ਅਤੇ ਇੱਕ ਅਵੇਅਰਨੈਸ ਮਾਇੰਡ ਸੈੱਟ ਆ ਕਿ ਤੁਹਾਨੂੰ ਅਵੇਅਰਨੈਸ ਹੈ ਕਨੈਕਸ਼ਨ ਦੀ, ਤੁਸੀਂ ਜਿਹੜੀ ਆਪਾਂ ਹਾਇਰ ਪਾਵਰ ਦੀ ਗੱਲ ਕਰ ਰਹੇ ਹਾਂ ਨਾ, ਈਵਨ ਜਿਹੜੇ ਡੀ ਅਡਿਕਸ਼ਨ ਕੈਂਪੇਨਸ ਆ, ਜਿਹੜੇ ਟ੍ਰੀਟਮੈਂਟ ਸੈਂਟਰਸ ਆ, ਉਹ ਵੀ ਸਪਿਰਚੁਅਲਿਟੀ 'ਤੇ ਬਹੁਤ ਬੇਸਡ ਨੇ, ਜਿਨ੍ਹਾਂ ਦਾ ਸਕਸੈਸ ਰੇਟ ਚੰਗਾ। ਉਹ ਸਿਰਫ ਮੈਡੀਸਨ 'ਤੇ ਬੇਸ ਨਹੀਂ ਹੈਗੇ, ਬਹੁਤ ਲੋਕ ਰੀਹੈਬ 'ਚ ਜਾਂਦੇ ਆ ਅਤੇ ਉਹ ਰੀਹੈਬ ਤੋਂ ਤਾਂ ਇੱਕ ਵਾਰੀ ਟ੍ਰੀਟਮੈਂਟ ਨਾਲ, ਦਵਾਈ ਦੇ ਨਾਲ, ਸਾਰੇ ਕੰਬੀਨੇਸ਼ਨ ਨਾਲ ਉਹਨਾਂ ਦਾ ਨਸ਼ਾ ਛੁੱਟ ਜਾਂਦਾ, ਪਰ ਉਹ ਬਹੁਤੀ ਦੇਰ ਰਹਿੰਦਾ ਨਹੀਂ ਬਾਅਦ ਦੇ ਵਿੱਚ, ਕਿਉਂਕਿ ਉਹਦੇ ਵਿਚਲਾ ਜਿਹੜਾ ਸਪਿਰਚੁਅਲ ਕਨੈਕਸ਼ਨ ਆ ਉਹ ਮਿਸਿੰਗ ਹੁੰਦਾ। ਸੋ ਜਿਹੜਾ ਅਵੇਅਰਨੈਸ ਬ੍ਰੇਨ ਆ ਅਤੇ ਜਿਹੜਾ ਅਚੀਵਮੈਂਟ ਬ੍ਰੇਨ ਆ, ਇਹ ਦੋਨੋਂ ਅੱਡ ਅੱਡ ਕਿਸਮ ਦੇ ਕੰਮ ਕਰਦੇ ਨੇ ਅਤੇ ਇਹਨਾਂ ਦੋਨਾਂ ਦੇ ਅੱਡ ਅੱਡ ਸੈਂਟਰ ਨੇ। ਜਿਹੜੀ ਬ੍ਰੇਨ ਰਿਸਰਚ ਦੇ ਵਿੱਚ ਕੁਛ ਏਰੀਆ, ਜਿਵੇਂ ਕਹਿੰਦੇ ਨਾ ਫੰਕਸ਼ਨਲ MRI 'ਚ ਕਿਹੜੀ ਚੀਜ਼ ਲਾਈਟ ਅਪ ਜ਼ਿਆਦਾ ਹੋਈ, ਸੋ ਅਚੀਵਮੈਂਟ ਬ੍ਰੇਨ ਦੇ ਏਰੀਆ ਲਾਈਟ ਅਪ ਹੋਣ ਵਾਲਾ ਡਿਫਰੈਂਟ ਹੋ ਜਾਂਦਾ ਅਤੇ ਅਵੇਅਰਨੈਸ ਵਾਲਾ ਡਿਫਰੈਂਟ ਹੋ ਜਾਂਦਾ। ਸੋ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਪਰਪਸ ਨੂੰ ਸਿੰਪਲੀਫਾਈ ਕਰੀਏ ਕਿ ਕੰਮ 'ਤੇ ਜਾਣਾ, ਸਫਾਈ ਕਰਨੀ, ਰੋਟੀ ਬਣਾਉਣੀ, ਚੰਗਾ ਸਿਹਤ ਵਾਲਾ ਖਾਣਾ ਖਾਣਾ ਅਤੇ ਐਕਸਰਸਾਈਜ਼ ਕਰਨੀ, ਮੂਵਮੈਂਟ ਕਰਨੀ, ਜੇ ਸਰੀਰ 'ਚ ਕਾਬਲੀਅਤ ਆ ਕਿ ਅਸੀਂ ਮੂਵ ਕਰ ਸਕੀਏ ਅਤੇ ਉਹਨੂੰ ਇਸਤੇਮਾਲ ਕਰਨਾ, ਇਹ ਵੀ ਪਰਪਸ ਆ। ਪਰ ਇੱਕ ਬਿਗਰ ਪਰਪਸ ਇਹ ਵੀ ਹੈ ਕਿ ਇਹ ਕਰਦੇ ਕਰਦੇ ਸਾਡਾ ਗਰੋਥ ਮਾਇੰਡਸੈਟ ਹੋਵੇ, ਸਾਡੀ ਅਵੇਅਰਨੈਸ ਵਧੇ, ਸਾਨੂੰ ਕਨੈਕਸ਼ਨ ਫੀਲ ਹੋਵੇ ਅਤੇ ਅਸੀਂ ਆਪਣੀ ਬੈਟਰ ਵਰਜ਼ਨ ਬਣ ਸਕੀਏ, ਅਦਰਵਾਈਜ਼ ਸਾਰਾ ਕੁਛ ਮੀਨਿੰਗਲੈਸ ਲੱਗਦਾ।
ਜੀ,
ਸੋ ਮੈਂ ਬੜੀ ਸੋਹਣੀ ਗੱਲ ਪੜ੍ਹੀ ਸੀ, ਇੱਕ ਕਹਿੰਦੇ ਕਿ ਵੀ ਆਲ ਆਰ ਬੋਰਨ ਵਿਦ ਅ ਗੋਡ ਸਾਈਜ਼ਡ ਹੋਲ ਇਨ ਆਰ ਹਾਰਟਸ, ਪਰ ਉਹ ਜਿਹੜਾ ਹੋਲ ਆ, ਜਿਹੜਾ ਪਰਮਾਤਮਾ ਨੇ ਫਿਲ ਕਰਨਾ ਸੀ ਸਾਡੀ ਜ਼ਿੰਦਗੀ 'ਚ, ਉਹਨੂੰ ਅਸੀਂ ਕਈ ਵਾਰੀ ਪੈਸੇ ਨਾਲ, ਸ਼ੌਹਰਤ ਨਾਲ ਜਾਂ ਕਾਮਯਾਬੀ ਨਾਲ ਪ੍ਰੋਫੈਸ਼ਨਲ ਅਚੀਵਮੈਂਟਸ ਨਾਲ ਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹ ਹੁੰਦਾ ਨਹੀਂ, ਉਹ ਜਗ੍ਹਾ ਫਿਰ ਖਾਲੀ ਜਿਹੀ ਰਹਿ ਜਾਂਦੀ ਹੈ, ਲੱਗਦਾ ਕਿ ਕੁਛ ਮਿਸਿੰਗ ਆ। ਸੋ ਉਹ ਸਾਨੂੰ ਪਰਪਸ ਵੱਲ ਗਾਈਡ ਕਰਦਾ
ਜੀ,
ਕੈਨ ਨਾਟ ਇਗਨੋਰ ਦੈਟ।
ਜਿਹੜੀ ਤੁਸੀਂ ਗੱਲ ਉਹ ਆਈ ਥਿੰਕ ਬਹੁਤ ਇੰਪੋਰਟੈਂਟ ਹੈ ਜੀ, ਅਚੀਵਮੈਂਟ ਮਾਇੰਡ ਸੈੱਟ ਐਂਡ ਅਵੇਅਰਨੈਸ ਮਾਇੰਡ ਸੈੱਟ। ਉਮਰ ਨਾਲ ਵੀ ਇਹਦਾ ਫਰਕ ਹੈਗਾ, ਕਿਉਂਕਿ ਕਈ ਵਾਰੀ ਜਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅਸੀਂ ਅੱਜ ਕੱਲ੍ਹ ਵਿਚਰ ਰਹੇ ਹਾਂ, ਜਿਹੜੀ ਉਹ ਜਿਹੜੀ ਸਕਸੈਸ ਦੀ ਇੱਕ ਡੈਫੀਨੇਸ਼ਨ ਜ਼ਿਆਦਾਤਰ ਯੂਥ ਵਾਸਤੇ ਜਿਹੜੀ ਬਣ ਜਾਂਦਾ ਇੱਕ ਬੈਂਚਮਾਰਕ ਬਣ ਜਾਂਦਾ, ਕਿਉਂਕਿ ਨਾਲ ਨਾਲ ਜੇ ਪ੍ਰੈਕਟੀਕਲੀ ਵੇਖੀਏ ਦੇਖੋ ਕੰਮ ਕਰਨਾ ਵੀ ਜ਼ਰੂਰੀ ਹੈ, ਤਾਲੀਮ ਹਾਸਲ ਕਰਨੀ, ਕਰੀਅਰ ਦੇ ਵਿੱਚ ਐਸਟੈਬਲਿਸ਼ ਹੋਣਾ, ਉਹਦੇ ਵਿੱਚ ਅੱਗੇ ਵਧਣਾ, ਫਿਰ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਣਾ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਅਚੀਵਮੈਂਟ ਦੇ ਤੌਰ 'ਤੇ ਉਹ ਜਿਹੜੇ ਮਾਈਲ ਸਟੋਨਸ ਨੇ ਉਹ ਮਹਿਸੂਸ ਕਰ ਲਈਦੇ ਆ। ਉਹਦੇ ਵਿੱਚ ਵੀ ਅੱਛਾ ਫਿਰ ਫਰਦਰ ਸਬ ਅਚੀਵਮੈਂਟਸ ਦੇ ਪੱਧਰ ਨੇ ਕਿ ਜੀ ਪਹਿਲਾਂ ਜਿਹੜੇ ਮੇਰੇ ਕੋਲ ਘਰ ਹੋਇਆ ਜੇ ਉਹ ਅਪਾਰਟਮੈਂਟ ਹੈ, ਫਿਰ ਮੈਂ ਅਲਟੀਮੇਟਲੀ ਵੱਡਾ ਘਰ ਲੈਣਾ, ਜਾਂ ਜੇ ਪਹਿਲੀ ਕਾਰ ਇਹੋ ਜਿਹੀ ਹੈ ਤਾਂ ਅਲਟੀਮੇਟਲੀ ਕਾਰ ਇਹੋ ਜਿਹੀ ਹੋਣੀ ਚਾਹੀਦੀ ਆ। ਪਰ ਜਿਹੜਾ ਉਹ ਅਚੀਵਮੈਂਟ ਮਾਇੰਡ ਸੈੱਟ ਆ ਉਹ ਫਿਰ ਸਮੇਂ ਦੇ ਨਾਲ ਨਾਲ ਉਮਰ ਦੇ ਨਾਲ ਨਾਲ ਉਹਦੇ ਵਿੱਚ ਤਬਦੀਲੀ ਆਉਂਦੀ ਹੈ ਜੀ,
ਆਉਣੀ ਚਾਹੀਦੀ ਹੈ। ਅਤੇ ਵਿਜੇ ਇਹ ਦੋਨੋਂ ਸੈਪਰੇਟ ਨਹੀਂ, ਜਿਵੇਂ ਆਪਾਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਨਾ ਕਿ ਇਸ ਤਰ੍ਹਾਂ ਨਹੀਂ ਇਹ ਐਂਡ ਔਰ ਨਹੀਂ,
ਔਰ ਨਹੀਂ ਆ,
ਅਚੀਵਮੈਂਟ ਮਾਇੰਡ ਸੈੱਟ ਔਰ ਅਵੇਅਰਨੈਸ ਮਾਇੰਡ ਸੈੱਟ ਨਹੀਂ ਹੈ, ਵੀ ਨੀਡ ਬੋਥ
ਜੀ।
ਤੇ ਦੋਨੋਂ ਕੰਬਾਈਨ ਕਰਕੇ ਚੱਲਦੇ ਆ, ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਆ। ਤੇ ਜਿਹੜੀਆਂ ਅਚੀਵਮੈਂਟਸ ਕਰਨੀਆਂ, ਡਿਗਰੀ ਲੈਣੀ, ਚੰਗੀ ਜੋਬ ਲੈਣੀ, ਚੰਗੀ ਕਾਰ ਲੈਣੀ, ਉਹ ਵੀ ਬੜੀ ਜ਼ਰੂਰੀ ਹੈ, ਉਹ ਗੋਲ ਹੋਣੇ ਵੀ ਜ਼ਰੂਰੀ ਹੈ, ਪਰ ਉਹਦੇ ਨਾਲ ਨਾਲ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ, ਉਹ ਆਈਸੋਲੇਸ਼ਨ 'ਚ ਨਹੀਂ ਹੋਣੇ ਚਾਹੀਦੇ। ਅਤੇ ਇੱਕ ਵਾਰੀ ਮਸਕੀਨ ਜੀ ਦੀ ਬੜੀ ਸੋਹਣੀ ਗੱਲ ਸੀਗੀ, ਉਹ ਰਾਜਸਥਾਨ ਤੋਂ ਬਿਲੋਂਗ ਕਰਦੇ ਸੀ ਅਤੇ ਕਹਿੰਦੇ ਉੱਥੇ ਜਿਹੜਾ ਐਜੂਕੇਸ਼ਨ ਸਿਸਟਮ ਸੀਗਾ ਉਹ ਡਿਫਰੈਂਟ ਸੀ, ਜਿਵੇਂ ਆਪਣੇ CBSE ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲੋਂ ਵੱਖਰਾ ਸੀ। ਉਹਦੇ 'ਚ ਇਹ ਸੀਗਾ ਕਿ ਜੇ ਇੱਕ ਬੱਚਾ 2-3 ਵਾਰੀ ਕਲਾਸ 'ਚ ਫੇਲ ਹੋ ਜਾਂਦਾ ਅਤੇ ਉਹਨੂੰ ਸਕੂਲ 'ਚੋਂ ਹਟਾ ਦਿੰਦੇ ਸੀ।
ਅੱਛਾ ਜੀ।
ਉਹਨੂੰ ਕਹਿੰਦੇ ਸੀ ਵੀ ਇਹਨੂੰ ਹੁਣ 3 ਚਾਂਸ ਮਿਲ ਗਏ, ਇਹਨੂੰ ਹੁਣ ਹੋਰ ਕੁਛ ਸਿਖਾਇਆ ਜਾਏ, ਕਿਉਂਕਿ ਦੂਸਰਿਆਂ ਦੀ ਪ੍ਰੋਗਰੈਸ ਨੂੰ ਵੀ ਰੋਕ ਰਿਹਾ। ਅਤੇ ਇਹ ਨਹੀਂ ਕਿ ਇਹ ਮਾੜਾ, ਪਰ ਇਹਦੇ ਵਾਲੇ ਗੁਣ ਕੁਛ ਹੋਰ ਨੇ, ਇਹ ਇਸ ਐਜੂਕੇਸ਼ਨ ਸਿਸਟਮ ਵਾਸਤੇ ਨਹੀਂ ਬਣਿਆ। ਪਰ ਉਹ ਕਹਿੰਦੇ ਕਿ ਹੁੰਦਾ ਕੀ ਹੈ, ਜ਼ਿੰਦਗੀ ਦੇ ਵਿੱਚ ਲੋਕ 70-80 ਸਾਲ ਤੋਂ ਉਸੇ ਕਲਾਸ 'ਚ ਫੇਲ ਹੋ ਰਹੇ ਹੁੰਦੇ ਆ, ਪਰ ਉਹ ਦੂਸਰਿਆਂ ਦੇ ਮੈਂਟਰ ਬਣ ਜਾਂਦੇ ਆ। ਸੋ ਤਬਦੀਲੀ ਜ਼ਰੂਰ ਆਉਣੀ ਚਾਹੀਦੀ ਹੈ, ਉਹ ਆਉਂਦੀ ਹੈ ਜਾਂ ਨਹੀਂ ਇਹ ਡਿਸਾਈਡ ਕਰਦਾ ਕਿ ਅਸੀਂ ਕਿੰਨੇ ਗਰੋ ਕੀਤੇ।
ਡਾਕਟਰ ਸਾਹਿਬ, ਜਿਹੜੀਆਂ ਜੇ ਹੁਣ ਇਹ ਦੇਖੀਏ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਵਿੱਚ ਸਾਡੇ ਵਾਸਤੇ ਸਮੱਸਿਆਵਾਂ ਆਉਂਦੀਆਂ ਕੀ ਨੇ ਜੀ? ਹੁਣ ਆਹ ਸਾਰੀ ਇਨਫੋਰਮੇਸ਼ਨ ਹੈ, ਦੇਖੋ ਇਹਨਾਂ ਦੋਹਾਂ ਚੀਜ਼ਾਂ ਦਾ ਪੈਰਲਲ ਚੱਲਣਾ ਜ਼ਰੂਰੀ ਆ, ਅਵੇਅਰਨੈਸ ਮਾਇੰਡ ਸੈੱਟ ਹੋਣਾ, ਅਚੀਵਮੈਂਟ ਮਾਇੰਡ ਸੈੱਟ ਹੋਣਾ, ਦੋਨੋਂ ਜ਼ਰੂਰੀ ਨੇ। ਸ਼ਾਇਦ ਜੇ ਅਸੀਂ ਅਵੇਅਰ ਹੋਈਏ ਤਾਂ ਸ਼ਾਇਦ ਅਸੀਂ ਬਿਹਤਰ ਚੀਜ਼ਾਂ ਅਚੀਵ ਕਰ ਸਕਦੇ ਹਾਂ, ਛੇਤੀ ਅਚੀਵ ਕਰ ਸਕਦੇ ਹਾਂ, ਜਾਂ ਜਿਨ੍ਹਾਂ ਚੀਜ਼ਾਂ ਨੂੰ ਅਚੀਵ ਕਰਨ ਦੇ ਅਸੀਂ ਟੀਚੇ ਰੱਖੇ ਨੇ ਉਹ ਸਾਡੇ ਹੋਰ ਰਿਫਾਈਨ ਹੋ ਜਾਣਗੇ, ਫਾਈਨ ਟਿਊਨ ਹੋ ਜਾਣਗੇ।
ਹਾਂਜੀ।
ਪਰ ਅੜਿੱਕੇ ਕਿੱਥੇ ਆਉਂਦੇ ਨੇ ਜੀ ਫਿਰ?
ਵਿਜੇ, ਇੱਕ ਤਾਂ ਜਿਵੇਂ ਸਿਹਤ ਬਾਰੇ ਜਿਵੇਂ ਆਪਾਂ ਪਹਿਲਾਂ ਬ੍ਰੇਕ 'ਚ ਵੀ ਗੱਲ ਕਰ ਰਹੇ ਸੀ ਕਿ ਜਿਹੜਾ ਸੁਸਾਇਟੀ ਦਾ ਡਿਜ਼ਾਈਨ ਆ ਉਹ ਸਿਹਤ ਵਾਸਤੇ ਚੰਗਾ ਨਹੀਂ ਹੈ। ਬਾਏ ਡਿਜ਼ਾਈਨ ਚੀਜ਼ਾਂ ਪ੍ਰੋਫਿਟੇਬਿਲਿਟੀ ਨੂੰ ਮੁੱਖ ਰੱਖ ਕੇ ਬਣੀਆਂ ਨੇ, ਅਤੇ ਉਸ ਨੂੰ ਰਿਕਗਨਾਈਜ਼ ਕਰਨਾ ਅਤੇ ਉਸ ਨੂੰ ਕਾਊਂਟਰ ਕਰਨ ਲਈ ਆਪਣੀ ਲਾਈਫ ਦੇ ਵਿੱਚ ਕੁਛ ਐਕਸ਼ਨ ਲੈਣੇ ਬੜੇ ਜ਼ਰੂਰੀ ਹੈ। ਇਹਨੂੰ ਪਰਸਨਲ ਲੈਵਲ 'ਤੇ ਗੱਲ ਕਰ ਸਕਦੇ ਹਾਂ ਕਿ ਮੈਨੂੰ ਇਹ ਮਹਿਸੂਸ ਹੁੰਦਾ ਕਿ ਆਪਣੇ ਰੋਜ਼ ਦੀ ਜ਼ਿੰਦਗੀ 'ਚ ਕੁਛ ਚੀਜ਼ਾਂ 'ਤੇ ਫੋਕਸ ਕਰਨਾ, ਜਾਂ ਜਿਹਨੂੰ ਕਹਿੰਦੇ ਮੈਡੀਟੇਟ ਕਰਨਾ ਜਾਂ ਜਰਨਲਿੰਗ ਕਰਨੀ, ਰਿਫਲੈਕਟ ਕਰਨਾ, ਕੋਈ ਵੀ ਤਰੀਕਾ ਹੋਵੇ, ਦਿਲ ਨੂੰ ਥੋੜ੍ਹਾ ਖੋਜਣਾ ਬੜਾ ਜ਼ਰੂਰੀ ਹੈ। ਇੱਕ ਤਾਂ ਅਸੀਂ ਚਾਹੁੰਦੇ ਹਾਂ ਸਰਟਨਟੀ, ਕੰਟਰੋਲ ਚਾਹੁੰਦੇ ਹਾਂ ਕਿ ਕੋਈ ਕੰਮ ਕਰਨਾ ਉਹਦੇ ਬਾਰੇ ਪਤਾ ਹੋਵੇ ਵੀ ਜਿਹੜਾ ਰਿਜ਼ਲਟ ਚਾਹੁੰਦੇ ਉਹ ਨਿਕਲੇ
ਜੀ।
ਪਰ ਇਸ ਚੀਜ਼ ਨੂੰ ਮੰਨ ਲੈਣਾ ਕਿ ਅਨਸਰਟਨਟੀ ਇਜ਼ ਦਾ ਰੂਲ। ਆਪਾਂ ਬਹੁਤ ਛੋਟੀਆਂ ਚੀਜ਼ਾਂ ਕੰਟਰੋਲ ਕਰ ਸਕਦੇ ਹਾਂ, ਪਰ ਅਨਸਰਟਨਟੀ ਨਾਲ ਕੰਫਰਟੇਬਲ ਹੋਣਾ, ਮਾਇੰਡ ਸੈੱਟ ਚੇਂਜ ਕਰਨਾ, ਅਤੇ ਉਹਦੇ ਵਾਸਤੇ ਕੋਈ ਉਪਰਾਲੇ ਕਰਨੇ, ਇਹੋ ਜਿਹੀ ਸੰਗਤ ਕ੍ਰੀਏਟ ਕਰਨੀ ਜਿਹੜੀ ਸਾਨੂੰ ਫੇਥ ਵੱਲ ਲੈ ਕੇ ਜਾਵੇ
ਜੀ।
ਸੋ ਫੇਥ ਦਾ ਕੋਈ ਪ੍ਰੂਫ ਨਹੀਂ ਹੁੰਦਾ, ਬਾਏ ਡਿਜ਼ਾਈਨ ਜੇ ਕਹੀਏ ਕਿ ਪ੍ਰੂਵ ਕਰਕੇ ਦੱਸੋ ਕਿ ਤੁਹਾਨੂੰ ਭਰੋਸਾ ਹੈ, ਉਹ ਨਹੀਂ ਹੋ ਸਕਦਾ। ਭਰੋਸਾ ਅਤੇ ਈਗੋ ਦੋਨੋਂ ਇੱਕ ਦੂਜੇ ਦੇ ਆਪੋਜ਼ਿਟ ਨੇ। ਉਹ ਕਹਿੰਦੇ ਨਾ ਕਿ ਯੂ ਵਿਲ ਆਈ ਬਿਲੀਵ ਇਟ ਇਫ ਆਈ ਸੀ ਇਟ, ਅਤੇ ਦੂਸਰਾ ਬੰਦਾ ਕਹਿੰਦਾ ਯੂ ਵਿਲ ਸੀ ਇਟ ਇਫ ਯੂ ਬਿਲੀਵ
ਇਟ, ਇਫ ਯੂ ਬਿਲੀਵ ਇਟ।
ਸੋ ਇਹ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਇੰਪੋਰਟੈਂਸ ਦੇਣੀ, ਇਹ ਸਮਝ ਕੇ ਕਿ ਸਿਹਤ ਲਈ ਜ਼ਰੂਰੀ ਨੇ
ਜੀ,
ਇੱਕ ਚੰਗੀ ਜ਼ਿੰਦਗੀ ਲਈ, ਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਤੇ ਉਹਦਾ ਪੂਰਾ ਆਨੰਦ ਮਾਣਨ ਲਈ ਇਹ ਜ਼ਰੂਰੀ ਨੇ। ਇਹ ਅੱਜ ਕੱਲ੍ਹ ਦੇ ਕਲਚਰ 'ਚ ਇਗਨੋਰ ਹੋ ਰਿਹਾ। ਬਾਕੀ ਦੀਆਂ ਜਿਹੜੀਆਂ ਮੈਜਰੇਬਲ ਮੈਟ੍ਰਿਕਸ ਆ ਉਹਨਾਂ 'ਤੇ ਬਹੁਤ ਫੋਕਸ ਆ, ਪਰ ਇਸ ਤੋਂ ਬਿਨਾਂ ਉਹ ਹੋਲ ਜਿਹੜਾ ਉਹ ਫਿਲ ਨਹੀਂ ਹੁੰਦਾ, ਫਿਰ ਵੀ ਕੁਛ ਨਾ ਕੁਛ ਰਹਿ ਜਾਂਦਾ। ਅਤੇ ਜਿਹੜੀਆਂ ਪੇਨ ਵਾਲੀਆਂ ਚੀਜ਼ਾਂ ਨੇ, ਪੇਨ ਇਜ਼ ਅ ਪਾਰਟ ਆਫ ਲਾਈਫ, ਜਿਵੇਂ ਦਿਨ ਚੜ੍ਹਨਾ ਅਤੇ ਰਾਤ ਹੋਣੀ ਹੈ, ਜੇ ਤੁਹਾਨੂੰ ਖੁਸ਼ੀ ਮਿਲਣੀ ਹੈ ਤਾਂ ਕਿਤੇ ਨਾ ਕਿਤੇ ਦੁੱਖ ਵੀ ਮਿਲਣਾ। ਐਂਡ ਜਿਵੇਂ ਰੂਟੀਨ ਆ, ਆਪਣੀ ਰੂਟੀਨ ਦੇ ਵਿੱਚ ਉਹ ਇਨਕੋਰਪੋਰੇਟ ਕਰਨਾ ਕਿ ਤੁਹਾਡੀਆਂ ਰੋਜ਼ ਦੀਆਂ ਡੇਲੀ ਪ੍ਰੈਕਟਿਸਿਸ ਹੋਣ। ਆਪਾਂ ਰੋਜ਼ ਨਹਾਉਂਦੇ ਹਾਂ, ਰੋਜ਼ ਖਾਂਦੇ ਹਾਂ, ਰੋਜ਼ ਘਰ ਦੀ ਸਫਾਈ ਕਰਦੇ ਹਾਂ,
ਜੀ
ਇਸ ਤਰ੍ਹਾਂ ਰੋਜ਼ ਆਪਣੀਆਂ ਇਮੋਸ਼ਨਸ ਦੀ, ਆਪਣੀਆਂ ਥੋਟਸ ਦੀ ਸਫਾਈ ਕਰਨੀ ਵੀ ਬੜੀ ਜ਼ਰੂਰੀ ਹੈ। ਅਤੇ ਉਹ ਤਾਂ ਹੀ ਹੋ ਸਕਦੀ ਜੇ ਉਹਦੀ ਰੂਟੀਨ ਹੋਏ। ਸੋ ਜਿਹੜੀਆਂ ਸਪਿਰਿਚੁਅਲ ਪ੍ਰੈਕਟਿਸਿਸ ਨੇ, ਮੈਡੀਟੇਸ਼ਨ ਆ ਜਾਂ ਜਰਨਲਿੰਗ ਆ, ਈਵਨ ਸਾਈਕੋਲੋਜੀਕਲ ਪ੍ਰੈਕਟਿਸ ਆ, ਉਹ ਮਾਇੰਡ ਨੂੰ ਕਲੀਅਰ ਕਰਨ ਲਈ ਨੇ, ਉਹ ਕਿਓਸ ਦੂਰ ਕਰਨ ਲਈ ਨੇ। ਅਤੇ ਉਹਨਾਂ ਦਾ ਕੋਈ ਇਹ ਮੈਥਡ ਨਹੀਂ ਹੈਗਾ ਕਿ ਇਸ ਤਰ੍ਹਾਂ ਕਰੋ ਤਾਂ ਠੀਕ ਹੋਊਗਾ, ਇਸ ਤਰ੍ਹਾਂ ਕਰੋ ਤਾਂ ਠੀਕ ਹੋਊਗਾ। ਮੈਂ ਪਰਸਨਲੀ ਨਾ ਬੜੀ ਵਾਰੀ ਕੋਸ਼ਿਸ਼ ਕੀਤੀ ਜਰਨਲਿੰਗ ਕਰਨ ਦੀ, ਅਤੇ ਉਹ ਲਿਖ ਲੈਣਾ ਅਤੇ ਉਹਨੂੰ ਬਾਅਦ 'ਚ ਪੜ੍ਹਨਾ, ਅਤੇ ਉਹਦੇ ਕੋਈ ਸੈਂਸ ਨਹੀਂ ਸੀ ਬਣਦੇ ਹੁੰਦੇ ਯਾਰ ਕੀ ਲਿਖਿਆ। ਅਤੇ ਹੌਲੀ ਹੌਲੀ ਇਸ ਤਰ੍ਹਾਂ ਹੀ ਕਿਸੇ ਸਾਈਕੋਲੋਜਿਸਟ ਤੋਂ ਮੈਨੂੰ ਸੁਣਨ ਨੂੰ ਮਿਲਿਆ, ਕਹਿੰਦੇ ਇਹਦਾ ਪਰਪਜ਼ ਇਹ ਨਹੀਂ ਹੈਗਾ ਕਿ ਕਿਤਾਬ ਲਿਖੀ ਹੈ ਬਾਅਦ 'ਚ ਪੜ੍ਹਨੀ ਹੈ
ਜੀ,
ਇਹਨੂੰ ਲਿਖ ਕੇ ਛੱਡਤਾ, ਇਟਸ ਨੋਟ ਮੈਂਟ ਟੂ ਬੀ
ਰੀਵਿਜ਼ਿਟਡ
ਅਗੇਨ। ਸੋ ਉਹ ਕਲੈਰਿਟੀ ਹੈ, ਉਹ ਤੁਸੀਂ ਸਫਾਈ ਕਰ ਰਹੇ ਹੋ, ਜਿਵੇਂ ਕੂੜਾ ਇਕੱਠਾ ਕਰਕੇ ਆਪਾਂ ਸੁੱਟ ਦਿੰਦੇ ਹਾਂ, ਫਿਰ ਚੈੱਕ ਥੋੜ੍ਹਾ ਕਰਦੇ ਹਾਂ ਵੀ ਕੂੜੇ 'ਚ ਕੀ ਸੀਗਾ।
That's right.
So kehnda ve journaling practice is tarah karke dekh ke likhta and forget about it, you let it go. So letting it go bada zaruri hai sehat nu theek rakhan layi, onu us angle ton life de vich incorporate karna chahida
ji. Dr. Saab, as always, thank you so much samay dein layi.